ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ।
ਹਾਂਜੀ, ਸੋਈ ਪੁਰਖ ਧਨ।
ਹਾਂਜੀ,
ਉਹ ਪੁਰਖ ਧਨ ਕੌਣ? ਪੁਰਖ ਧਨ ਜੋ ਕਰਤਾ ਪੁਰਖ ਹੈ।
ਹਾਂ,
ਕਾਰਨ ਜਿਹਦੇ ਸ੍ਰਿਸ਼ਟੀ ਪੈਦਾ ਕੀਤੀ ਹੈ, ਔਰ ਸਮਰੱਥ ਹੈ, ਸਰਬ ਕਲਾ ਸਮਰੱਥ ਹੈ ਜਿਹੜਾ, ਕਾਰਨ ਤਾਂ ਚਲੋ ਜੀਵ ਹੀ ਹੈ ਪਰ ਸਮਰੱਥ ਹੈ।
ਅੱਛਾ ਜੀ,
ਕਾਰਨ ਚ ਸਮਰੱਥ ਜਿਹੜਾ ਹੁੰਦਾ ਹੋਰ ਹੈ। ਇੱਕ ਸਮਰੱਥ ਕਾਰਨ ਚ ਹੈ, ਇੱਕ ਕਾਰਨ ਚ ਸਮਰੱਥ ਨਹੀਂ ਹੈ। ਜਿਹੜੀ ਸ੍ਰਿਸ਼ਟੀ ਪੈਦਾ ਕਰਦੀ ਹੈ, ਮਾਇਆ ਤੋਂ ਬਿਨਾਂ ਸ੍ਰਿਸ਼ਟੀ ਪੈਦਾ ਨਹੀਂ ਹੁੰਦੀ। ਮਾਇਆ ਪੈਦਾ ਕਰਦੀ, ਹੁਕਮ ਤੋਂ ਬਿਨਾਂ ਹੋ ਨਹੀਂ ਸਕਦੀ। ਮਾਇਆ ਅਲੱਗ, ਸਾਜੇ ਤੇ ਪਵਨ ਪਿਆ, ਹੁਕਮ ਦਾ ਸਾਜੇ ਤੇ ਜ਼ਰੂਰ ਪਿਆ, ਪੈਦਾ ਹੁਕਮ ਨਾਲ ਹੈ। ਇਸ ਕਰਕੇ ਹੁਕਮ ਸਮਰੱਥ ਹੈ। ਠੀਕ ਹੈ, ਲੋੜ ਜੀਵ ਨੂੰ ਸੀ, ਇਹ ਵੀ ਕਾਰਨ ਹੈ। ਜੀਵ ਕਾਰਨ ਹੈ ਅਸਲ ਚ, ਸ੍ਰਿਸ਼ਟੀ ਦੇ ਮੂਲ, ਸ੍ਰਿਸ਼ਟੀ ਦੇ ਪੈਦਾ ਹੋਣ ਦਾ ਕਾਰਨ ਤਾਂ ਜੀਵ। ਹਸਪਤਾਲ ਦਾ ਕਾਰਨ ਵੈਸੇ ਬਿਮਾਰੀ ਹੈ, ਮਰੀਜ਼ ਹੈ, ਮਰੀਜ਼ ਹੈ ਤਾਂ ਹਸਪਤਾਲ ਦੀ ਲੋੜ ਹੈ। ਪਰ ਕੋਈ ਬਣਾਉਣ ਵਾਲਾ ਜਿਹੜਾ ਹੈ ਉਹ ਵੀ ਕਾਰਨ ਹੈ, ਜੇ ਉਹ ਨਾ ਹੁੰਦਾ ਤਾਂ ਬਣਦਾ ਨਾ। ਸਵਾਲ ਤਾਂ ਬਣਾਵੇ ਕੌਣ ਹਸਪਤਾਲ? ਦਵਾਈ ਕਿੱਥੋਂ ਆਵੇ? ਦਵਾਈ ਕੌਣ ਲਿਆਵੇ? ਡਾਕਟਰ ਕੌਣ ਬਣੇ? ਡਾਕਟਰ ਕੌਣ ਪੈਦਾ ਕਰੇ? ਇਹਦੀ ਸਮਰੱਥਾ ਸਰਕਾਰ ਕੋਲ ਹੁੰਦੀ ਹੈ। ਇਹਦੀ ਤਾਂ ਸਰਕਾਰ ਕੋਲ ਸਮਰੱਥਾ, ਡਾਕਟਰ ਵੀ ਪੈਦਾ ਕਰਨੇ, ਕਾਲਜ ਵੀ ਬਣਾਉਣੇ, ਦਵਾਈਆਂ ਵੀ ਪੈਦਾ ਕਰਦੀਆਂ, ਦਵਾਈਆਂ ਵੀ ਪਿੰਡ ਹਸਪਤਾਲ ਵੀ ਬਣਾਉਣੇ। ਇਹ ਸਮਰੱਥ ਆਦਮੀ ਕੋਲ ਥੋੜੀ ਹੈ, ਤਾਂ ਸਰਕਾਰ ਕੋਲ ਸਮਰੱਥ ਹੈ, ਮਰੀਜ਼ ਕੋਲ ਸਮਰੱਥਾ ਨਹੀਂ ਹੈ। ਇਸ ਕਰਕੇ ਕਾਰਨ ਤਾਂ ਹੋ ਸਕਦੇ ਨੇ, ਕਿਸੇ ਚੀਜ਼ ਦੇ ਕਾਰਨ ਤਾਂ ਕਈ ਵੀ ਹੋ ਸਕਦੇ ਨੇ, ਪਰ ਕਾਰਨ ਸਮਰੱਥ ਸਮਰੱਥਾ ਕਿਹਦੇ ਚ ਹੈ ਉਹ ਪੂਰਾ ਕਰਨ ਦੀ, ਉਹ ਗੱਲ ਹੋਰ ਹੈ। ਕਾਰਨ ਤਾਂ ਦੋ ਪ੍ਰਕਾਰ ਦੇ ਹੋ ਗਏ, ਜੇ ਮਰੀਜ਼ ਨਹੀਂ ਹੈ, ਜਿਹੜੀ ਬਿਮਾਰੀ ਨਹੀਂ, ਉਹ ਬਿਮਾਰੀ ਦੀ ਦਵਾਈ ਦੀ ਵੀ ਲੋੜ ਨਹੀਂ ਹੈ। ਇਸ ਕਰਕੇ ਇਹ ਕਰਤੇ ਪੁਰਖ ਵਾਸਤੇ ਆਇਆ। ਕਾਰਨ ਜਿਹੜਾ ਕਰਤਾ ਹੈ ਉਹ ਧਨ, ਕਾਰਨ ਹੈ ਉਹ ਅਸਲ ਚ, ਸ੍ਰਿਸ਼ਟੀ ਨਹੀਂ ਪੈਦਾ ਹੋ ਸਕਦੀ ਸੀ ਜਿੰਨਾ ਚਿਰ ਉਹ ਨਾ ਚਾਹਤਾ।
ਠੀਕ ਹੈ,
ਹਾਂ ਠੀਕ ਹੈ, ਮਰੀਜ਼ ਹੈ ਪੈ ਰਹੇ, ਜਿੰਨਾ ਚਿਰ ਦਵਾਈ ਡਾਕਟਰ ਨਹੀਂ ਆਉਂਦਾ ਤੇ ਮਰੀਜ਼ ਵਿਚਾਰਾ ਕੀ ਕਰੂਗਾ? ਤੜਫਦਾ ਰਹੂਗਾ।
ਠੀਕ ਹੈ, ਇਹ ਫਿਰ ਪਰਮੇਸ਼ਰ ਦੇ ਸਾਰੇ ਗੁਣ ਹੈ ਜੀ, ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ।
ਹਾਂ, ਕਰਤਾਰ ਵੀ ਹੈ, ਕਰਨ ਸਮਰੱਥ ਵੀ ਹੈ, ਤਾਂ ਉਹਦੇ ਗੁਣ ਨੇ ਫਿਰ, ਆਦਮੀ ਦੇ ਕਿੱਥੇ ਗੁਣ ਨੇ?
ਠੀਕ ਹੈ ਜੀ, ਹਾਂਜੀ, ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ।
ਇਹ ਤਾਂ ਆ ਗਿਆ ਹੁਣ ਪਰਮੇਸ਼ਰ ਦੀ ਗੱਲ। ਸਤਿਗੁਰ ਆ ਗਿਆ ਧਨ, ਉਹ ਵੀ ਧਨ,
ਸਤਿਗੁਰੂ ਹੈ ਜੀ।
ਸਤਿਗੁਰ ਕੌਣ? ਸਤਿਗੁਰ ਵੈਦ ਹੈ, ਡਾਕਟਰ ਹੈ,
ਸਤਿਗੁਰੂ ਹੈ ਜੀ।
ਹਾਂ, ਸਤਿਗੁਰੂ,
ਹਾਂਜੀ,
ਸ਼ਬਦ ਗੁਰੂ, ਸਦਾ ਗੁਰੂ, ਪਰਮੇਸ਼ਰ। ਅਸਲ ਚ ਪਰਮੇਸ਼ਰ ਸ਼ਬਦ ਗੁਰੂ ਨੂੰ ਕਿਹਾ ਹੋਇਆ।
ਅੱਛਾ ਜੀ,
ਸਤਿਗੁਰੂ ਧਨ, ਉਹ ਵੀ ਧਨ, ਇਲਾਜ ਤਾਂ ਉਹਦੇ ਨਾਲ ਹੋਣਾ।
ਹਾਂਜੀ,
ਸ਼ਬਦ ਗੁਰੂ ਦਾ ਇਲਾਜ ਨਹੀਂ ਹੋਣਾ, ਪੜ੍ਹਾਈ ਤਾਂ ਹੁਣ ਬੋਲੇ ਤੇ ਹੋਣੀ ਹੈ, ਬੋਲਣ ਵਾਲਾ ਵੀ ਧਨ ਹੈ, ਉਹਦੀ ਆਵਾਜ਼ ਵੀ ਧਨ। ਇਹ ਤਾਂ ਆਵਾਜ਼ ਨਾਲ ਇਲਾਜ ਹੋਣਾ ਨਾ, ਬੇਟਾ ਆਵਾਜ਼ ਬੋਲਾਂ ਨਾਲ ਇਲਾਜ ਹੋਣਾ, ਉਪਦੇਸ਼ ਨਾਲ ਇਲਾਜ ਹੋਣਾ ਹੈ। ਸਤਿਗੁਰੂ ਧਨ, ਹਾਂ ਜੀ ਨੇ
ਨਾਨਕ
ਸਤਿਗੁਰੂ ਧਰ
ਹਾਂਜੀ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ
ਜਿਹਨੇ ਗੁਰੂ ਨਾਨਕ ਦੇ ਹੇ ਸਤਿਗੁਰੂ ਤੂੰ ਧੰਨ ਹੈ ਪਰਮੇਸ਼ਰ ਤੂੰ ਧੰਨ ਜਿਹਨੇ ਨਾਨਕ ਦੇ ਸਿਰ ਤੇ ਹੱਥ ਰੱਖਿਆ ਨਾਨਕ ਨੂੰ ਇਹ ਜਿਹੜਾ ਸੀਗਾ ਬੈਦਾ ਨਾਨਕ ਤੂੰ ਇਲਾਜ ਕਰਵਾਤਾ ਤੈਨੂੰ ਸਿਰ ਤੇ ਹੱਥ ਰੱਖ ਕੇ ਨਾਨਕ ਤੋਂ ਉਪਦੇਸ਼ ਕਰਾਇਆ ਆਪ ਨੀ ਕੀਤਾ ਆਪ ਨੀ ਕਰ ਸਕਦਾ ਤੂੰ ਕਿਸੇ ਦੇ ਥਰੂ ਕਰਵਾਉਂਦੇ ਜਿਹਦੇ ਕਰਦਾ ਤੂੰ ਨੀ ਆ ਵੈਸੇ ਪਿੱਛੇ ਤੂੰ ਨੀ ਸਾਰੀ ਪਰ ਕਰਾ ਰਿਹਾ ਬਿਜਲੀ ਪੈਦਾ ਹੁੰਦੀ ਹੈ ਟਰਬਾਈਨਾਂ ਪੈਦਾ ਕਰਦੀਆਂ ਨੇ ਪਰ ਤਾਰਾਂ ਬਿਨਾਂ ਬਿਜਲੀ ਪਹੁੰਚਦੀ ਸਾਡੇ ਤੇ ਵਾਇਰਿੰਗ ਵੀ ਤਾਂ ਸਾਡੇ ਤੇ ਪਹੁੰਚਣ ਦਾ ਜਿਹੜਾ ਜ਼ਰੀਆ ਉਹ ਵੀ ਤਾਂ ਜੇ ਜ਼ਰੀਆ ਹੀ ਨਾ ਹੋਵੇ ਤਾਂ ਅਸੀਂ ਜਾਵੇ ਕਿਵੇਂ ਨਾਨਕ ਜ਼ਰੀਆ ਬਣਾਇਆ ਜਿਹਦੇ ਸਹੀ ਸਾਨੂੰ ਤਾਂ ਨਾਨਕ ਤੋਂ ਮਿਲਦਾ ਜੋ ਕੁਛ ਮਿਲਦਾ ਪਬਲਿਕ ਨੂੰ ਤਾਂ ਨਾਨਕ ਤੋਂ ਮਿਲਿਆ ਨਾ ਪਬਲਿਕ ਨੂੰ ਤਾਂ ਭਗਤ ਤੋਂ ਮਿਲਦਾ ਜਿਹਦੇ ਥਰੂ ਤੈਂ ਦਿੱਤਾ ਨਾ ਤੇ ਦਵਾਈ ਭੇਜੀ ਹੈ ਸੰਸਾਰ ਚ ਉਹ ਵੀ ਤਦ ਹੋ ਗਿਆ ਜਿਹਨੂੰ ਤੈਂ ਚੁਣਿਆ ਮਸਤਕ ਹੱਥੋਂ ਤਰਿਆ ਤੈਂ ਚੁਣਿਆ ਜਿਹਨੂੰ ਤਾਂ ਥਾਪੀ ਦਿੱਤੀ ਹੈ ਬਈ ਇਹਦੇ ਥਰੂ ਆਪਾਂ ਭੇਜ ਲਈਏ ਬਈ ਇਹ ਚੀਜ਼ ਸੰਸਾਰ ਚ ਆ ਜਿਹੜੀ ਚੀਜ਼ ਭੇਜਣੀ ਦਵਾਈ ਇਹ ਫਲਾਣੇ ਬੰਦੇ ਦੇ ਥਰੂ ਭੇਜਣੀ ਹੈ ਉਹਦਾ ਵੀ ਲੋ ਹੋ ਗਿਆ ਉਹ ਵੀ ਤੁਹਾਨੂੰ ਹੋ ਗਿਆ ਹੱਥ ਤੈਲ ਰੱਖਿਆ ਉਹਦੇ ਮੱਥੇ ਤੇ ਗੁਰੂ ਨਾਨਕ ਦੀ ਵਡਿਆਈ ਹੈ ਕਿ ਪਰਮੇਸ਼ਰ ਦੀ ਹੈ ਹੁਣ ਗੁਰੂ ਨਾਨਕ ਨੇ ਕਿਹਦੇ ਮੱਥੇ ਤੇ ਹੱਥ ਰੱਖੇ ਕਹਿੰਦੇ ਮੱਥੇ ਤੇ ਹੱਥ ਨੀ ਰੱਖਿਆ ਇੱਥੇ ਸਤਿਗੁਰੂ ਅੱਡ ਹੈ ਜੇ ਸਤਿਗੁਰੂ ਤੈਂ ਗੁਰੂ ਨਾਨਕ ਤੈਂ ਨਾਨਕ ਦੇ ਮੱਥੇ ਤੇ ਹੱਥ ਰੱਖੇ
ਹਾਂਜੀ ਇਹਨਾਂ ਨੂੰ ਭੁਲੇਖਾ ਪੈਂਦਾ ਹੈ ਇਹ ਸਤਿਗੁਰੂ ਧੰਨ ਤੇ ਰੁਕਣਾ ਪਏਗਾ ਜੀ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਜੇ ਆਪਾਂ ਸਤਿਗੁਰੂ ਧੰਨ ਨਾਨਕ ਤੇ ਹੱਥ ਰੱਖ ਦਈਏ ਫਿਰ ਨਾਨਕ ਸਤਿਗੁਰੂ ਬਣ ਜਾਂਦਾ ਇਹ ਭੇਜ ਦੇ ਇਹਨਾਂ ਨੂੰ ਸਮਝ
ਸਵਾਲ ਤਾਂ ਆਇਆ ਫਿਰ ਨਾਨਕ ਨੇ ਕਿਹਦੇ ਮੱਥੇ
ਤੇ
ਨਾਨਕ ਨੇ ਜੇ ਹੱਥ ਰੱਖਿਆ ਮੱਥੇ ਤੇ ਚੱਲ ਆਪਾਂ ਮੰਨ ਲੈਂਦੇ ਉਹਨਾਂ ਦੀ ਗੱਲ ਉਹ ਫਿਰ ਦਲੀਲਾਂ ਦਾ ਕੜਾ ਤਾਂ ਬਣਾਇਆ ਹੋਇਆ ਚਾਸ ਦਾ ਭੁੱਖਾ ਹੀ ਰਹਿ ਗਿਆ
ਨਹੀਂ ਉਹ ਕਹਿੰਦੇ ਉਹਨਾਂ ਨੂੰ ਇਹ ਲੱਗਦਾ ਵੀ ਧੰਨ ਗੁਰੂ ਧੰਨ ਹੈ ਸਤਿਗੁਰੂ ਨਾਨਕ ਜਿਸ ਨੇ ਗੁਰੂ ਅੰਗਦ ਦੇ ਮੱਥੇ ਉੱਤੇ ਹੱਥ ਰੱਖਿਆ
ਗੁਰੂ ਅੰਗਦ ਦੀ ਇੱਥੇ ਜ਼ਿਕਰ ਕਿੱਥੇ ਆਇਆ
ਉੱਪਰ ਮਹੱਲੇ ਉੱਪਰ ਸਵਈਏ ਮਹੱਲੇ ਦੂਜੇ ਕਿਤੇ ਉਹਨਾਂ ਨੂੰ ਫਰਕ ਲੱਗਦਾ ਪੈਂਦਾ ਭੁਲੇਖਾ
ਉੱਥੇ ਤਾਂ ਗਾਂ ਦਾ ਆਊਗਾ ਵੀ ਪਰਮੇਸ਼ਰ ਦੇ ਘਰੋਂ ਸਭ ਨੂੰ ਮਿਲਿਆ ਫਿਰ ਤੇ ਹੱਥ ਰੱਖਿਆ ਨਾਨਕ ਨੇ ਵਡਿਆਈ ਕਰਾਤੀ ਇਹ ਤਾਂ ਗੱਲ ਜ਼ਿਕਰ ਵੀ ਕਿਤੇ ਆਇਆ ਗਾਂ ਆ ਜੂਗਾ ਉਹਦੇ ਚ ਸਾਫ਼ ਹੀ ਕਰਤਾ ਉਹਨੇ
ਠੀਕ ਹੈ ਜੀ
ਸੱਤੇ ਬਲਵਨ ਨੇ ਸਾਫ਼ ਹੀ ਕਰਤਾ ਉੱਥੇ
ਨਹੀਂ ਉਹ ਜਿਹੜਾ
ਸਾਫ਼ ਹੋ ਜਾਣਾ ਕਈਆਂ ਚ ਵੀ ਸਾਫ਼ ਹੋ ਜਾਣਾ ਵੀ ਜੇ ਕੁਛ ਮਿਲਦਾ ਕਿਸੇ ਨੂੰ ਪਰਮੇਸ਼ਰ ਤੋਂ ਡਾਇਰੈਕਟ ਮਿਲਦਾ
ਠੀਕ ਹੈ ਜੀ ਪਰ ਇਹ ਇਹਨਾਂ ਨੂੰ ਜਿਹੜਾ ਸਤਿਗੁਰ ਤੇ ਸਤਿਗੁਰੂ ਅੱਖਰ ਦਾ ਭੇਦ ਸਮਝ ਨੀ ਨਾ ਹੈ ਉਹਦੇ ਨਾਲ ਸਾਰੇ ਅਰਥ ਗਲਤ ਹੋ ਜਾਂਦੇ
ਹਾਂਜੀ
ਹਾਂਜੀ ਤੂੰ ਤੈ ਧਰਿਓ ਮਸਤਕ ਸਹਿਜ
ਗੱਲ ਸੁਣ ਲੋ
ਹਾਂਜੀ
ਸਤਿਗੁਰ ਦੀ ਡੈਫੀਨੇਸ਼ਨ ਗੁਰਬਾਣੀ ਚ ਆ ਗਈ ਸਤਿਗੁਰੂ ਦੀ ਡੈਫੀਨੇਸ਼ਨ ਕਿਤੇ ਦੀ ਗੁਰਬਾਣੀ ਚ ਹੈ ਸਤਿਗੁਰ ਦੀ ਡੈਫੀਨੇਸ਼ਨ ਸਿੱਧੀ ਹੈ ਸਤਿਪੁਰਖ ਜਨ ਜਾਣਿਆ ਸਤਿਗੁਰ ਕਿਸ ਕਾ ਨੋ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਉਹਨੂੰ ਸਤਿਗੁਰ ਕਿਹਾ ਜਾ ਸਕਦਾ ਠੀਕ ਹੈ ਜੀ ਤਾਂ ਡੈਫੀਨੇਸ਼ਨ ਸਾਡੇ ਕੋਲ ਸਤਿਗੁਰੂ ਦਾ ਲਫ਼ਜ਼ੀ ਮਤਲਬ ਕੀ ਹੈ ਸਤਿਗੁਰ ਦਾ ਲਫ਼ਜ਼ੀ ਮਤਲਬ ਆ ਗਿਆ ਸਾਡੇ ਕੋਲ ਜੀ ਵੀ ਸਤਿਪੁਰਖ ਨੂੰ ਜਾਣ ਲਿਆ ਸਤਿਗੁਰ ਦਾ ਲਫ਼ਜ਼ ਮਤਲਬ ਸਾਡੇ ਕੋਲ ਆ ਗਿਆ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਸਤਿਗੁਰ ਹੁੰਦਾ ਪਰ ਸਤਿਗੁਰੂ ਕੌਣ ਹੁੰਦਾ ਜਿਹੜਾ ਹਮੇਸ਼ਾ ਹੀ ਚਰਨ ਦਿੰਦਾ ਰਹਿੰਦਾ ਉਹ ਸਤਿਗੁਰੂ ਹੈ ਨਾ ਜਪਦਾ ਨਾ ਮਰਦਾ ਕਦੇ ਕਿੰਨੇ ਨੂੰ ਮਰਿਆ ਉਹ ਤਾਂ ਫਿਰ ਪਰਮੇਸ਼ਰ ਹੈ ਉਹ ਤਾਂ ਫਿਰ ਹੋਰ ਕੋਈ ਹੈ ਉਹ ਤਾਂ ਨਾਨਕ ਦਰ ਦਾ ਜਨਮ ਲਿਆ ਨਾਨਕ ਤੋਂ ਪਹਿਲਾਂ ਸਤਿਗੁਰੂ ਕੌਣ ਸੀ ਜੇ ਨਾਨਕ ਸਤਿਗੁਰੂ ਉਹ ਤਾਂ ਪਹਿਲਾਂ ਸਤਿਗੁਰੂ ਫਿਰ ਕੌਣ ਸੀ ਭਗਤ ਕਬੀਰ ਬਣ ਕੌਣ ਸੀ ਐਵੇਂ ਅਸੀਂ ਅੰਧੇ ਹੋ ਕੇ ਅਰਥ ਨਹੀਂ ਕਰ ਸਕਦੇ ਤੇ ਗੁਰਬਾਣੀ ਦੇ ਬਹੁਤ ਸਬਜੈਕਟ ਐਸਾ ਦੀਏਗਾ ਇਹ ਅਸੀਂ ਜੋ ਮਰਜ਼ੀ ਅਰਥ ਕਰ
ਲਈਏ
ਇਹ ਤਾਂ ਗੁਰਬਾਣੀ ਦੀ ਗੰਭੀਰਤਾ ਨੂੰ ਜਾਣਦਾ ਹੀ ਨਹੀਂ ਲਾਪਰਵਾਹੀ ਤੋਂ ਅਰਥ ਕਰਕੇ ਤਾਂ ਅਸੀਂ ਬਿਲਕੁਲ ਦੇਖੋ ਨਾ ਇਹ ਤਾਂ ਬਹੁਤ ਹੀ ਸੰਵੇਦਨਸ਼ੀਲ ਸਬਜੈਕਟ ਹੈ ਅਸੀਂ ਅਰਥ ਕਰ ਲਾਂਗੇ
ਅਸੀਂ ਚਾਰ ਪੰਜ ਅੱਖਰਾਂ ਦੇ ਅਰਥ ਇੱਕੇ ਲਈ ਜਾਂਦੇ ਹਾਂ ਜੀ ਉੱਥੇ ਰੌਲਾ ਇੱਕ ਤਾਂ ਸਤਿਗੁਰੂ ਸਤਿਗੁਰ ਗੁਰੂ ਗੁਰ ਪ੍ਰਭ ਹਰ ਇਹ ਸਾਰੇ ਅਸੀਂ ਇਹਨਾਂ ਦੇ ਅਸੀਂ ਆਪਸ ਭੇਦ ਨਹੀਂ ਸਮਝਿਆ ਜਿੰਨਾ ਫਿਰ ਜਿੰਨਾ ਟੀਕਿਆਂ ਦੇ ਵਿੱਚ ਮਿਲਾਵਟ ਹੈ ਇਸੇ ਗੱਲ ਦੀ ਹੈ ਹਾਂਜੀ ਪਰਮੇਸ਼ਰ ਨੂੰ ਔਰ ਅਸੀਂ ਆਪਣੇ ਮੂਲ ਨੂੰ ਅਲੱਗ ਨੀ ਅਜੇ ਥਾਈ ਪਤਾ ਹੀ ਨਹੀਂ ਹੈਗਾ ਕਿ
ਅਲੱਗ ਅਲੱਗ ਨੇ ਪਤਾ ਹੀ ਉਹ ਕਰੇ ਨਹੀਂ ਸਕਿਆ ਉਹ ਗੱਲ ਵੀ ਸਤਿਗੁਰ ਕੀ ਹੁੰਦਾ ਸਤਿਗੁਰੂ ਕੀ ਹੁੰਦਾ ਗੁਰਦੇਵ ਕਿਹਨੂੰ ਕਹਿੰਦੇ
ਹਾਂਜੀ
ਹਾਂਜੀ
ਹਾਂਜੀ ਤੈ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠਾ ਛੱਜ
ਆ ਦੇਖ ਲੋ ਹੁਣ
ਅਮਿਓ ਬੁੱਠੋ ਛੱਜ
ਜਦੋਂ ਹੱਥ ਧਰਿਆ ਹੈ ਹੱਥ ਕਿਹਦਾ ਹੈ ਅਸਲ ਦੇ ਵਿੱਚ ਅੱਗੇ ਹੱਥ ਦੀ ਡੈਫੀਨੇਸ਼ਨ ਵੀ ਆ ਗਈ
ਅੱਛਾ ਜੀ
ਕਾਲ ਕਲਮ ਹੁਕਮ ਹੱਥ ਕਹੋ ਕੌਣ ਭੇਟ ਸਕਦਾ ਹੈ ਕਾਲ ਕਲਮ ਹੁਕਮ ਹੱਥ ਤੇਰਾ ਹੁਕਮ ਹੱਥ ਹੈ ਉਹੀ ਤੇਰੀ ਕਲਮ ਉਹੀ ਕਾਲ ਹੈ ਸਭ ਦਾ ਨਾ ਕੋਈ ਕਲਮ ਹੈ ਨਾ ਕੋਈ ਕਾਲ ਹੈ ਨਾ ਕੋਈ ਹੱਥ ਹੈ ਹੁਕਮ ਜਿਹੜਾ ਹੈ ਇਸੇ ਦੇ ਨਾਂ ਨੇ ਸਾਰੇ ਕਾਲ ਕਲਮ ਹੁਕਮ ਹੱਥ ਤੇਰਾ ਜਿਹਦੇ ਹੱਥ ਹੈ ਸਿਰ ਤੇ ਉਹ ਸਗਲ ਬਤਾਂਤ ਦਾ ਕਾਲ ਹੈ ਸਾਰੀਆਂ ਜਿਹਦੀਆਂ ਮੱਤਾਂ ਨੇ ਸਗਲ ਬਤਾਂਤ ਕੇਵਲ ਹਰ ਲੋਕ ਸਾਰੀਆਂ ਮੱਤਾਂ ਦਾ ਅੰਤ ਕਰਨ ਵਾਲਾ ਕੇਵਲ ਨਾਮ ਹੈ ਸਾਰੀਆਂ ਮੱਤਾਂ ਨੂੰ ਮਨ ਮੱਤਾਂ ਨੂੰ ਸਮਾਪਤ ਕਰਨ ਵਾਲਾ ਖਤਮ ਕਰਨ ਵਾਲਾ ਨਾਮ ਹੈ ਉਹਨਾਂ ਦਾ ਕਾਲ ਹੋ ਗਿਆ ਝੂਠੀਆਂ ਮੱਤਾਂ ਦਾ ਸੱਚ ਜਿਹੜਾ ਕਾਲ ਹੁੰਦਾ ਹੁਕਮ ਸੱਤ ਹਾਂਜੀ ਜਦ ਹੁਕਮ ਰੂਪੀ ਹੱਥ ਧਰਿਆ ਬੁੱਥੇ ਤੇ
ਹਾਂਜੀ ਮਸਤਕ ਹੱਥ ਸਹਿਜ ਅਮਿਓ ਉੱਠੋ ਛੱਜ
ਸਹਿਜ ਅਵਸਥਾ ਚੋਂ ਜਦੇ ਟਿਕ ਗਿਆ ਮਨ ਟਿਕ ਗਿਆ ਬਸ ਫਿਰ ਕੀ ਹੈ ਫਿਰ ਵਰਖਾ ਹੋ ਗਈ ਉੱਠੋ
ਛੱਜ
ਮੈਦਨ ਹੋ ਗਿਆ ਫਰਮਾਨ ਪਰਸੋਂ ਕਿਰਪਾ ਧਾਰ ਫਰਮਾਨੇ ਹੁਣਾ ਤਾਂ ਜਦ ਸਹਿਜ ਅਵਸਥਾ ਚ ਮਨ ਟਿਕਿਆ ਜਦ ਹੋਇਆ ਹੁਕਮ ਦਾ ਸੱਤੇ ਹੱਥ ਰੱਖਿਆ ਜਦੇ ਹੀ ਬੁੱਠੋ ਛੱਜ ਉਹ ਬਸ ਸ਼ੈਬਨ ਲੱਗ ਗਈ ਪਸ ਗਿਆ ਅੰਦਰੋਂ ਪ੍ਰਗਟ ਹੋ ਗਿਆ
ਹਾਂਜੀ ਸੁਣ ਨਰ
ਐ ਪ੍ਰਗਟ ਹੁੰਦਾ ਕਿਸੇ ਦੇ ਵੀ ਗੁਰੂ ਨਾਨਕ ਦੇਵ ਜੀ ਵੀ ਪ੍ਰਗਟ ਹੋਇਆ ਤਾਂ ਲੈਣੇ ਦੇ ਵੀ ਪ੍ਰਗਟ ਹੋਇਆ ਕਿਤੇ ਪ੍ਰਗਟ ਹੋ ਗਿਆ ਦੂਏ ਤੇ ਦੂਏ ਤੇ ਹੁਣ ਜੇ ਕਿਸੇ ਦੇ ਪ੍ਰਗਟ ਹੋ ਗਿਆ ਹੁਣ ਕਿਵੇਂ ਹੋਊਗਾ ਹੁਣ ਤਾਂ ਨਾ ਤਾਂ ਨਾਨਕ ਦਾ ਹੱਥ ਮਿਲਣਾ
ਹਾਂਜੀ ਸੁਰ ਨਰ ਗਣ ਮੁਨ ਬੋਹਿਓ ਅਗੱਜ
ਸੁਰ ਨਰ ਮੁਨ ਜਨ
ਬੋਹਿਓ ਅਗੱਜ
ਬੋਹਿਓ
ਅਗੱਜ
ਹਾਂ ਸੁਰ ਨਰ ਮੁਨ ਜਨ ਦਾ ਦੁਨ ਵਾਸਤੇ ਬੋਹਿਤ ਬਣਾਤਾ ਜਹਾਜ਼ ਅਗੱਜ ਜਹਾਜ਼ ਹੈ ਅਗੱਜ
ਅਗਾਜ ਹਾਂਜੀ ਛੱਜ ਅਗਾਜ ਅਗਾਜ
ਅਗਾਜ
ਹਾਂਜੀ
ਇਹ ਨਾਸਵੰਤ ਨਹੀਂ ਹੈ ਜਿਹਦਾ ਅਗਾਜ ਦਾ ਕੀ ਲਫ਼ਜ਼ ਅਗਾਜ ਦਾ ਕੀ ਲਿਖਦਾ ਅਗਾਜ ਹੋਣਾ ਅਗਾਜ ਨਹੀਂ ਹੋਣਾ ਹੈ
ਅਗਾਜ ਹਾਂਜੀ ਬੋਹਿਓ ਅਗਾਜ
ਅੱਗੇ ਜਾਣ ਵਾਸਤੇ ਪਾਪ ਸਾਗਰ ਦੇ ਤਰਨ ਵਾਸਤੇ ਅੱਗੇ ਵਾਸਤੇ
ਬੋਹਿਓ ਦਾ ਮਤਲਬ
ਬਾਅਦ ਆਪਣੇ ਪਿੱਛੋਂ ਆਉਣ ਵਾਲਿਆਂ ਨੂੰ ਸਾਰਿਆਂ ਵਾਸਤੇ ਜਹਾਜ਼ ਬਣਾਤਾ ਹੈ
ਇਹ ਕਹਿੰਦੇ ਪ੍ਰਤੱਖ ਤੌਰ ਤੇ ਇਹਨਾਂ ਨੂੰ
ਪ੍ਰਤੱਖ ਤੌਰ ਤੇ ਚਲੋ ਪ੍ਰਤੱਖ ਤੌਰ ਤੇ ਕਹਿ ਲੈਣੇ ਜੋ ਕਹਿ ਲੈਣ ਰਾਜਾ ਤੇ ਅੱਗੇ ਜਿਹੜੇ ਪਿੱਛੇ ਆਉਣ ਸਾਡੇ ਆਉਂਦੇ ਨੇ ਉਹਨਾਂ ਵਾਸਤੇ ਜਹਾਜ਼ ਬਣਾਤਾ ਦੇਖੋ
ਠੀਕ ਇਹਨਾਂ ਨੇ ਬੋਹਿਓ ਦਾ ਮਤਲਬ ਭਿੱਜ ਗਏ ਤਰੋ ਤਰ ਹੋ ਗਏ ਕਹਿਤਾ
ਬੋਹੇ ਦੁੱਧਾ ਜਹਾਜ ਵਿੱਚ ਬੋਹਤ ਬੈਠਾ ਹੈ
ਯਈਏ ਨਾਲ ਬੋਹਿਆ ਬਣੂਗਾ ਜੀ ਦਾ ਇਹਦਾ ਕੀ ਕਿਵੇਂ ਪੜਾਂਗੇ ਬੱਬੇ ਨੂੰ ਹੋੜਾ ਯਈਏ
ਬੋਹਿਆ ਬੋਹਿਆ ਉਹਨਾਂ ਦੇ ਤਰਨ ਵਾਸਤੇ ਜਹਾਜ਼ ਰੂਪ ਹੋਊਗਾ
ਠੀਕ ਹੈ ਜੀ
ਸ੍ਰਿਸ਼ਟੀ ਤੋਂ ਪਾਰ ਜਾਣ ਵਾਸਤਾ ਸਾਧਨ ਹੋਊਗਾ ਇਹ ਕਹਿ ਲੋ ਸ੍ਰਿਸ਼ਟੀ ਤੋਂ ਪਾਰ ਜਾਣ ਦਾ ਸਾਧਨ ਹੈ
ਠੀਕ ਹੈ ਜੀ ਹਾਂਜੀ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ
ਬਰਜ
ਹਾਂਜੀ ਗਰਜ ਔਰ ਬਰਜ
ਹਾਂਜੀ
ਅੱਛਾ ਮਾਰਿਓ ਕੰਟਕ ਕਾਲ ਹਾਂਜੀ
ਕੰਟਕ ਕਾਲ
ਗਰਜ
ਜਿਹੜਾ ਕਾਲ ਚਿੱਤਾ ਰੂਪੀ ਕੱਢਦਾ ਸੀ ਕਾਲ ਕਲਪਨਾ ਤੋਂ
ਅੱਛਾ ਜੀ ਮਾਰਿਓ ਕੰਟਕ ਕਾਲ
ਕਾਲ ਕੀ ਹੈ ਕਾਲ ਕਲਪਨਾ ਹੀ ਕਾਲ ਹੈ ਸਾਡੀ ਜਿਹੜੀ
ਅੱਛਾ ਜੀ
ਐਸੀ ਗਰਜਣ ਹੋਈ ਦੀ ਕਿ ਜਿਹੜੀ ਇੱਛਾ ਸੀ ਸਾਡੇ ਅੰਦਰ ਸਾਰੀ ਬੰਦ ਹੋ ਗਈ ਜਿਵੇਂ ਜਾਂ ਭੁਚਾਲ ਆ ਜਾਵੇ ਨਾ ਬਹੁਤ ਤਗੜਾ ਜਿਹੜੇ ਆਦਮੀ ਸੋਚਦੇ ਨੇ ਨਫੇ ਨੁਕਸਾਨ ਸਭ ਭੁੱਲ ਜਾਂਦੇ ਨੇ
ਠੀਕ ਹੈ
ਸਭ ਜਨਤਾ ਮੁੱਕ ਜਾਂਦੀ ਹੈ ਘਰ ਬਾਰ ਛੱਡ ਕੇ ਭੱਜ ਜਾਂਦੇ ਨੇ ਬਾਹਰ ਵੀ ਥੱਲੇ ਨਾ ਜੀਏ ਦੁਨੀਆ ਦੇ ਨਫੇ ਨੁਕਸਾਨ ਸਾਰੇ ਭੁੱਲ ਜਾਂਦੇ ਨੇ ਯਾਦ ਨਹੀਂ ਰਹਿੰਦਾ
ਠੀਕ ਹੈ ਜੀ
ਸਾਰੇ ਜਨਤਾ ਫਿਰ ਇੱਕਦਮ ਮੁੱਕ ਜਾਂਦੇ ਨੇ ਐਸੀ ਜਿਹੜੀ ਗਰਜਣਾ ਸੱਚ ਦੀ ਹੋਈ ਸੰਸਾਰ ਦੀ ਚਿੰਤਾ ਦੀ ਕਦਮ ਹੁੰਦੀ ਸੰਸਾਰ ਦੀ ਚਿੰਤਾ ਹੀ ਭੁੱਲ ਗਈ
ਠੀਕ ਹੈ ਜੀ
ਸਾਰੇ ਪੁਤਲ ਹੋ ਗਿਆ ਅੰਦਰ ਉਤਲ ਪੁਤਲ ਵੀ ਇਹ ਕੀ ਉਹ ਹੁਕਮ ਹੁੰਦਾ ਉਹਦਾ ਵਰਤ ਰਿਹਾ ਸੰਸਾਰ ਚ ਅਸੀਂ ਤਾਂ ਐਵੇਂ ਹੀ ਸੋਚਦੇ ਹਾਂ ਸਾਹਮਣੇ ਦਾ ਪਤਾ ਲੱਗ ਗਿਆ ਵੀ ਜੋ ਉੱਥੇ ਹੁਕਮ ਹੁੰਦਾ ਉਹੀ ਵਰਤ ਜਾਂਦਾ ਸੰਸਾਰ ਚ ਭਾਣ ਜਦ ਅੱਖੀ ਦੇਖ ਲਿਆ ਫਿਰ ਆਪਣੀ ਇੱਛਾ ਦੀ ਲੋੜ ਕੀ ਰਹਿ ਜਾਂਦੀ ਹੈ ਜਦ ਅੰਦਰ ਜਾ ਕੇ ਜੋ ਇੱਧਰ ਬੋਲਿਆ ਜਾਂਦਾ ਜਦ ਹੀ ਐਪਲੀਕੇਬਲ ਹੋ ਜਾਂਦਾ ਇੱਕ ਸਕਿੰਟ ਦੇ ਵਿੱਚ ਹੋ ਜਾਂਦਾ ਐਪਲੀਕੇਬਲ ਫਿਰ ਆਪਣੀ ਇੱਛਾ ਉੱਥੇ ਆਪਣੀ ਇੱਛਾ ਰਹੂ ਥੋੜਾ ਇੱਛਾ ਵਾਸਤੇ ਤਾਂ ਕੋਈ ਜਗ੍ਹਾ ਨੀ ਰਹਿ ਜਾਂਦੀ ਅੱਖੀ ਦੇਖ ਲਿਆ ਸਭ ਕੁਛ ਸਾਰਾ ਕੁਝ ਦੇਖ ਲਿਆ ਭਾਣਾ ਵਰਤਦਾ ਹੀ ਦੇਖ ਲਿਆ ਤੇ ਫਿਰ ਉਹ ਬੋਲਤੀ ਉਹ ਬੰਦ ਹੋ ਗਈ ਬੋਲਤੀ ਐਵੇਂ ਫਜ਼ੂਲ ਸੀ ਸਾਡੇ ਇਹ ਤਾਂ ਸਾਡਾ ਸਭ ਕੁਛ ਇਹ ਫਜ਼ੂਲ ਹੈ ਸੰਸਾਰੀ ਲੋਕਾਂ ਦਾ ਜਿਹੜਾ ਅਸੀਂ ਸੋਚ ਰਹੇ ਹਾਂ ਉਹ ਕਾਲ ਕੰਟਕ ਆਪਣੀ ਕਲਪਨਾ ਹੀ ਆਪਣਾ ਕਾਲ ਹੈ ਕਲਪਨਾ ਦੇ ਵਿੱਚ ਚਿੰਤਾ ਹੈ ਕੱਢਾ ਇਹ ਹੋਬੀ ਕੱਢਾ ਹੈ ਸਾਡੀ ਹੋਬੀ ਕੱਢਾ ਹੈ ਹੋਬੀ ਮਰ ਗਈ ਹੋਬੀ ਛੁੱਟ ਗਈ ਕਾਲ ਕੱਢਾ ਬਣ ਗਿਆ ਕਾਲ ਹੀ ਖਤਮ ਹੋ ਗਿਆ ਕਲਪਨਾ ਹੀ ਖਤਮ ਹੋ ਗਈ ਕਾਲ ਖਤਮ ਹੋ ਗਿਆ ਮਾਰਿਓ
ਇਹਨੂੰ ਫਿਰ
ਹੋਬੀ ਖਤਮ
ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਐ ਪੜਾਂਗੇ ਜੀ
ਗਰਜ ਤੇ ਕੌਮਾਂ ਲਾਉਣਾ
ਅੱਛਾ ਮਾਰਿਓ ਕੰਟਕ ਕਾਲ ਗਰਜ ਵੀ ਗਰਜ ਹੁਕਮ ਨੇ
ਗਰਜ ਹਾਂ ਕਲਪਨਾ ਮਾਰਤਾ
ਅੱਛਾ ਜੀ ਗਰਜ
ਚਿੰਤਾ ਮਾਰਤੀ
ਠੀਕ ਹੈ ਜੀ
ਐਸੀ ਹੁਕਮ ਦੀ ਗਰਜਣਾ ਸੁਣਾਈ ਦਿੱਤੀ
ਕਾਲ ਕੰਟਕ ਮਾਰਿਆ ਗਿਆ
ਕਾਲ ਕੰਟਕ ਕਲਪਨਾ ਮਰ ਗਈ, ਚਿੰਤਾ ਮਰ ਗਈ, ਚਿੰਤਾ ਕੰਟਕ ਹੈ।
ਭਾਵਤ ਲੀਓ ਬਰਜ
ਆਹ ਭੱਜਿਆ ਕਰਦਾ ਦਾ ਮਨ ਆਪੇ ਰੁਕ ਗਿਆ।
ਅੱਛਾ ਜੀ, ਰੁਕ ਗਿਆ,
ਰੁਕ ਗਿਆ,
ਬਰਜ ਲਿਆ ਇਹਨੂੰ
ਲੋੜ ਹੈ ਜੀ ਭੱਜਣ ਦੀ, ਭੱਜਣ ਦੀ ਲੋੜ ਤਾਂ ਐ ਜੇ ਤੇਰੇ ਤੇਰੇ ਭੱਜੇ ਦਾ ਕੋਈ ਰਿਜ਼ਲਟ ਹੋਵੇ।
ਠੀਕ ਹੈ ਜੀ। ਹਾਂਜੀ, ਪੰਚ ਭੂਤ ਜਿਹੜੀ ਘਰ ਰੱਖ ਲੈ ਜੇ,
ਪੰਚ ਜਿਹੜੀ ਕਲਪਨਾ ਬੰਦ ਹੋ ਗਈ, ਇਹੀ ਕਹਾਵਤ ਸੀ ਉਹਦੇ ਦਾ ਕੀ ਸੀ।
ਠੀਕ ਹੈ ਜੀ।
ਪੰਜ ਲਹਿਰਾਂ ਉੱਡਦੀਆਂ, ਲਹਿਰਾਂ ਉੱਡਦੀਆਂ ਦੀਆਂ ਬੰਦ ਹੋ ਗਈਆਂ ਉਹ।
ਠੀਕ ਹੈ ਜੀ। ਪੰਚ
ਲਹਿਰ ਉੱਡਦੀ
ਉਹ ਖਤਮ ਹੋ ਗਈ। ਪੰਚ ਭੂਤ ਇੱਕ ਘਰ ਰੱਖ ਲੈ ਸਮਝ, ਸਮਝ
ਪੰਚ ਭੂਤ ਆ ਜਿਹੜਾ ਸਾਰਾ ਮਾਇਆ ਸੀਗੀ, ਅਸਰੀਰ ਮਾਇਆ ਦਾ
ਇੱਕ ਘਰ
ਉਹਨੂੰ ਇੱਕ ਪਾਸੇ ਰੱਖਤਾ ਸਮਝ ਕੇ। ਇਹ ਸਾਡੇ ਵਾਸਤੇ ਨੀ ਮਾਇਆ ਹੈਗੀ, ਮਾਇਆ ਮਾਇਆ ਸਾਡਾ ਕੋਈ ਨੀ ਚੱਲਦਾ ਅਖਤਿਆਰ, ਮਾਇਆ ਪਰਮੇਸ਼ਰ ਦਾ ਅਖਤਿਆਰ ਚੱਲਦੀ ਹੈ। ਮਾਇਆ ਦਾ ਵੀ ਸਾਡਾ ਕੁਛ ਨਹੀਂ, ਜਨਤਾ ਕੇ ਬਸ ਕੁਛ ਨਹੀਂ, ਮਾਇਆ ਚ ਸਾਡੇ ਵਾਸਤੇ ਕੋਈ ਗੱਲ ਨੀ। ਜਦੋਂ ਸਾਡਾ ਵਸ ਨੀ ਚੱਲਦਾ ਫਿਰ ਉੱਥੇ ਅਸੀਂ ਜ਼ਰੂਰ ਪੁੱਗੇ ਲੈਣੇ ਨੇ, ਚੁੱਪ ਕਰਕੇ ਬਹਿ ਨਹੀਂ ਹੁੰਦਾ।
ਪੰਚ ਭੂਤ ਇੱਕ ਘਰ ਰੱਖ ਲੈ ਸਮਝ,
ਸਮਝ ਕੇ ਸਮਝ ਲੈ ਭੂਤਾਂ ਦੀ ਕਹਾਣੀ ਸਮਝ ਲਈ, ਇੱਕ ਘਰ ਦੇਖ ਕੇ ਬਹਿ ਗਏ ਦੋਏ, ਦੂਆ ਘਰ ਛੱਡਤਾ ਤ੍ਰਿਕੁਟੀ ਵਾਲਾ
ਸਮਝ,
ਉਹ ਤ੍ਰਿਕੁਟੀ ਦੀ ਚਿੰਤਾ ਸਮਝ ਆ ਗਈ, ਤ੍ਰਿਕੁਟੀ ਚੋਂ ਦੇਖ ਕੇ ਘਰ ਬਹਿ ਗਏ, ਉਹ ਮਾਇਆ ਦੀ ਚਿੰਤਾ ਛੱਡੇ ਆਉਂਦੀ ਐ ਕਹਿ ਲੋ।
ਅੱਛਾ, ਇਹਨਾਂ ਨੇ ਸਮਝ ਦੇ ਅਰਥ ਕੀਤੇ ਹੋਏ ਆ ਇਕੱਠੇ ਕਰਕੇ ਸਮੇਟ ਕੇ,
ਚਲੋ ਜੋ ਮਰਜ਼ੀ ਕਰੀ ਜਾਣੇ, ਇਹ ਖਬਰ ਕੀ ਸਮਝੇ ਨੇ ਇਹ ਜਿਹੜਾ ਗੱਲ ਹੈ ਉਹ ਇਹਨਾਂ ਦੇ ਜਿਹੜੀ ਸਮਝ ਚਾਹੀਦੀ ਹੋਈ ਹੈ
ਉਹ ਲਿਖਦੇ ਆ। ਪੰਜ ਪਾਤੇ ਕਾਮਾਦਿਕ ਪੰਜਾਂ ਨੂੰ ਇੱਕ ਥਾਂ ਇਕੱਠੇ ਕਰਕੇ ਕਾਬੂ ਕਰ ਲਿਆ, ਪੰਜ ਭੂਤ ਇੱਕ ਘਰ ਰੱਖ ਲੈ ਸਮਝ, ਸਮਝ
ਇਹ ਭੂਤ ਕਿੱਥੇ ਨੇ, ਇਹ ਪੰਜ ਭੂਤ ਭੂਤੀ ਹੁੰਦੀ,
ਪੰਜ ਭੂਤ
ਮਾਇਆ ਹੁੰਦੀ ਹੈ, ਭੂਤ ਉੱਥੇ ਬੈਠੇ ਨੇ ਇੱਥੇ, ਉਹ ਤਾਂ ਬਹੁਤ ਪਹਿਲਾਂ ਹੀ ਛੱਡ ਜਾਂਦੇ ਹੁੰਦੇ ਨੇ, ਇਹਨਾਂ ਦੀ ਗੱਲ ਇਹਨਾਂ ਨੂੰ ਪਤਾ ਨੀ ਅਸਲ ਚ, ਇੱਥੇ ਵੀ ਜੋ ਲਈ ਫਿਰਦੇ ਨੇ, ਇੱਥੇ ਮਾਇਆ ਮਾਇਆ ਦੀ ਗੱਲ ਹੁੰਦੀ ਹੈ ਸਿਰਫ, ਚਿੰਤਾ ਹੋਣ ਦੀ ਹੁੰਦੀ ਕੁਛ ਵੀ,
ਜੋ ਪੰਚ
ਸਰੀਰ ਨਾਲ ਹੁੰਦਾ ਨਾ, ਸਰੀਰ ਨਾਲ ਹੋਣ ਕਰਕੇ ਸਤੋਗੁਣ ਦੀ ਅਵਸਥਾ ਚ ਵੀ ਮਾਇਆ ਕੋਲ ਹੁੰਦੀ ਹੈ, ਜਿਹੜੇ ਸਤੋਗੁਣੀ ਸਰੀਰ ਵਾਲੇ ਨੇ ਨਾ, ਇਹ ਤਾਂ ਜੋ ਤਮੋਗੁਣੀ ਸਰੀਰ ਦੀਆਂ ਗੱਲਾਂ ਕਰੀ ਜਾਂਦੇ ਨੇ ਲੋਕ ਵਿਦਵਾਨ, ਇਹ ਤਮੋਗੁਣੀ ਰਜੋਗੁਣੀ ਤੋਂ ਗਾਹਾਂ ਜੋ ਸਤੋਗੁਣੀ ਤਾਂ ਆਏ ਹੀ ਨਹੀਂ ਇਹ ਵਿਦਵਾਨਾਂ ਨੂੰ, ਤਾਂ ਜੋ ਸਤੋਗੁਣੀ ਅਵਸਥਾ ਦਾ ਵਿਗਿਆਨ ਨਹੀਂ ਹੈ, ਇਹ ਪੰਜੇ ਪਕਾਰ ਤਾਂ ਸਤੋਗੁਣੀ ਅਵਸਥਾ ਜੇ ਸਹੀ ਮਾਨੇ ਸਤੋਗੁਣੀ ਅਵਸਥਾ ਹੋਵੇ ਉੱਥੇ ਵੀ ਨਹੀਂ ਹੁੰਦੇ, ਸਤੋਗੁਣੀ ਅਵਸਥਾ ਵੀ ਜੋ ਥੱਲੇ ਦੀ ਅਵਸਥਾ ਤੁਰੀਆ ਪਾਸ ਤੋਂ, ਹੁਣ ਵਿਦਵਾਨਾਂ ਨੂੰ ਕਿਵੇਂ ਪਤਾ ਲੱਗ ਜੂ ਵੀ ਕੀ ਹੁੰਦੀ ਹੈ ਸਤੋਗੁਣੀ ਅਵਸਥਾ, ਕੀ ਰਜੋਗੁਣੀ ਅਵਸਥਾ ਹੁੰਦੀ ਹੈ, ਕੀ ਉਦੋਂ ਤੁਰੀਆ ਅਵਸਥਾ ਹੁੰਦੀ ਹੈ, ਜਿਹਨਾਂ ਨੂੰ ਚਾਰ ਅਵਸਥਾ ਦਾ ਪਤਾ ਹੀ ਨਹੀਂ ਹੈ, ਉਹ ਗੁਰਬਾਣੀ ਚ ਪੱਕੇ ਲੈਣ ਲੱਗ ਗਏ, ਅਰਥ ਕਰਨ ਲੱਗ ਗਏ, ਅਸ ਤਾਂ ਫਿਰ ਇਹੋ ਜਿਹਾ ਹੀ ਹੋਣਾ ਸੀ ਜੈ ਜਿਹਨਾਂ ਨੇ ਕੀਤਾ ਨੀ।
ਆਪਾਂ ਪੰਚ ਭੂਤ ਏਕ ਘਰ,
ਭਾਈ ਭੂਤ ਭੂਤੀ ਨੂੰ ਕਹਿੰਦੇ ਨੇ।
ਅੱਛਾ ਜੀ,
ਭੂਤੀ ਜਿਹੜਾ ਲਫ਼ਜ਼ ਹੈ ਉਹਨੂੰ ਕਹਿੰਦੇ ਨੇ।
ਅੱਛਾ, ਏਕ ਘਰ, ਇੱਕ ਘਰ ਤੇ ਸਿਆਰੀ ਹੈ, ਇੱਕ ਘਰ ਦੇ ਵਿੱਚ
ਆਹੋ ਜਿਹਾ ਸਮਝ ਆ ਗਈ, ਮਾਇਆ ਦੀ ਸਮਝ ਆ ਗਈ, ਪੰਚ ਭੂਤ ਦੀ ਸਮਝ ਆ ਗਈ, ਤਾਂ ਚੇਤਾ ਮਨ ਇੱਕ ਥਾਂ ਹੋ ਕੇ ਬਹਿ ਗਏ ਹਿਰਦੇ ਚ।
ਅੱਛਾ ਜੀ, ਸਮਝ ਕੇ ਇਸ ਗੱਲ ਨੂੰ,
ਮਾਇਆ ਦੀ ਗੱਲ ਨੂੰ ਸਮਝ ਲਈ, ਮਾਇਆ ਦੀ ਕਹਾਣੀ ਸਮਝ ਲਈ, ਇਹ ਤਾਂ ਪਰਮੇਸ਼ਰ ਦੇ ਹੁਕਮ ਚੱਲਦੀ ਹੈ, ਮਾਇਆ ਸਾਡੇ ਹੁਕਮ ਚੱਲਦੀ ਹੋਣੀ ਹੈ, ਪੈ ਵਿੱਚ ਪਵਨ ਬਹਿ ਸਤ ਪਾਓ,
ਠੀਕ ਹੈ,
ਪੈ ਵਿੱਚ ਚੱਲਣ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਤੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਹ ਸਾਰੀ ਦਾ ਪਰਮੇਸ਼ਰ ਦੇ ਹੁਕਮ ਚੱਲਦਾ ਸਭ ਕੁਛ, ਇਹਦੀ ਜਦ ਸਮਝ ਆ ਗਈ ਸਾਰੀ ਗੱਲ ਦੀ, ਉੱਥੇ ਦੇਖ ਲਈ ਚੱਲਦੀ, ਇੱਥੇ ਸੁਣੀ ਸੀ ਨਾ, ਉੱਥੇ ਦੇਖ ਲਈ ਜਦ ਚੱਲਦੀ ਸਮਝ ਆ ਗਈ, ਪਰ ਛੱਡ ਦਿੱਤਾ ਮਨ ਨੇ ਤਰਕੁੜੀਆਂ, ਛੱਡਤੀ ਸੋਚਣੇ ਬੰਦ ਕਰਤਾ ਮਾਇਆ ਬਾਰੇ,
ਮਾਇਆ ਦੀ ਦੌੜ ਚ ਬਾਹਰ ਅਬਤਲੀਓ ਵਰਜ ਮਾਇਆ ਦੀ ਦੌੜ ਛੱਡ ਕੇ ਬਾਹਰ ਨਿਕਲਿਆ ਬੜੀ ਦੌੜ ਚ ਬਸ
ਇੱਕ ਘਰ ਦਾ ਪਤਾ ਲੱਗਣਾ ਸੀ ਇੱਕ ਘਰ ਦਾ ਮਤਲਬ ਦੋਹੇ ਹਿਰਦੇ ਚ ਆ ਕੇ ਬਸ ਗਏ
ਦੋਹੇ ਹਿਰਦੇ ਚ ਇੱਕ ਘਰ ਚ ਆ ਗਏ ਇੱਕ ਤ੍ਰਿਕੁਟੀ ਚ ਰਹਿੰਦਾ ਤਾਂ ਇੱਕ ਹਿਰਦੇ ਚ ਰਹਿੰਦਾ ਸੀ
ਠੀਕ ਹੈ ਜਦੋਂ ਆ ਗਰਜ ਪਈ ਤਾਂ
ਮਾਇਆ ਵਾਸਤੇ ਦਿਮਾਗ ਦੀ ਲੋੜ ਪੈਂਦੀ ਹੈ ਮਾਇਆ ਦੀਆਂ ਚਿੰਤਾਵਾਂ ਵਾਸਤੇ ਜਦ ਮਾਇਆ ਦੀ ਚਿੰਤਾ ਜੀ ਦਿਮਾਗ ਦੀ ਕੀ ਲੋੜ ਹੈ ਸਾਨੂੰ
ਠੀਕ ਹੈ
ਦਿਮਾਗ ਦੀ ਤਾਂ ਸਮਝਣ ਵਾਸਤੇ ਲੋੜ ਹੈ ਸੋਚਣ ਵਾਸਤੇ ਲੋੜ ਨਹੀਂ ਹੈ
ਠੀਕ ਹੈ ਜੀ ਹਾਂਜੀ
ਹਾਂਜੀ
ਜਗ ਜੀਤਿਓ ਗੁਰਦੁਆਰ ਖੇਲੈ ਸਮਤ ਸਾਰ ਰੱਖ ਉਨਮਨ ਲਿਵ ਰਾਖ ਨਿਰੰਕਾਰ
ਜਗ ਜੀਤਿਓ
ਗੁਰਦੁਆਰ ਖੇਲੈ ਸਮਤ ਸਾਰ
ਜਗ ਜੀਤਿਓ ਗੁਰਦੁਆਰ
ਖੇਲੈ ਸਮਤ ਸਾਰ
ਸਮਤ ਸਾਰ ਜਗ ਜਿੱਤਿਆ ਗਿਆ
ਹਾਂ
ਦੇਖੋ ਜਗ ਕੀ ਹੈ ਜਗ ਕੀ ਹੈ ਮਾਇਆ
ਮਨ ਹਾਂਜੀ
ਮਾਇਆ 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 ਜੜਤੀ ਮਨ ਨੇ ਜਗ ਜਿੱਤਿਆ ਗਿਆ ਮਨ ਜਿੱਤਿਆ ਗਿਆ ਮਨ ਸਮਝ ਗਿਆ
ਗੁਰਦੁਆਰ
ਗੁਰਦੁਆਰ ਹਿਰਦੇ ਚ ਆ ਗਿਆ ਦੇਖੋ ਸਿੱਧੀ ਗੱਲ ਆ ਗਈ ਹੁਣ ਜਗ ਦਾ ਸੰਬੰਧ ਮਾਇਆ ਨਾਲ ਹੈ ਹੁਣ ਇਹ ਜਗ ਸੱਚੇ ਕੀ ਹੈ ਕੋਠੜੀ ਹੁਣ ਵਿਭੂਤੀ ਦਾ ਅਰਥ ਆ ਗਿਆ ਨਾ ਜਗ ਵਿਭੂਤੀ ਦਾ ਤਾਂ ਜਗ ਆ ਗਿਆ ਲਫ਼ਜ਼ ਆ ਗਿਆ ਨਾ ਆ ਗਿਆ ਫਿਰ ਜਗ ਕਿਵੇਂ ਆ ਗਿਆ ਲਫ਼ਜ਼ ਤਾਂ ਵਿਭੂਤੀ ਦੱਸੋ ਪਿਛਲੀ ਪੰਕਤੀ ਦਾ ਗਾਂ ਦੀ ਪੰਕਤੀ ਚ ਵਿਆਖਿਆ ਹੁੰਦੀ ਹੈ ਪਤਾ ਲੱਗ ਜਾਂਦਾ ਗਾਂ ਦੀ ਪੰਕਤੀ ਤੋਂ ਪਿਛਲੀ ਦੇ ਅਰਥ ਜੋੜਨੇ ਚਾਹੀਦੇ ਨੇ ਪਰ ਉਹ ਵਿਦਵਾਨਾਂ ਨੂੰ ਇਹਨਾਂ ਗੱਲਾਂ ਦਾ ਕੀ ਵਿਚਾਰਿਆਂ ਨੂੰ ਉਹ ਤਾਂ ਆਪਣੇ ਜਿਹੇ ਜਿਹੇ ਕਰਦੇ ਰਹੇ ਚਲੋ ਕਰੀ ਗਏ ਉਹਨਾਂ ਦੇ ਬਸ ਦੀ ਗੱਲ ਵੀ ਥੀ ਚਲੋ ਉਹਨਾਂ ਨੇ ਕੋਸ਼ਿਸ਼ ਕੀਤੀ ਜੋ ਵੀ ਕੀਤਾ ਕੀ ਕਰ ਲਿਆ ਉਸ ਗੱਲ ਤੇ ਆਪਾਂ ਨੇ ਉਸ ਗੱਲ ਦੇ ਵਿੱਚ ਜਾਣ ਦੀ ਲੋੜ ਨੀ ਗੱਲ ਹੈ ਉਹ ਤਾਂ ਸਿਰਫ ਇੱਦਾਂ ਹੀ ਸੀ ਵੀ ਜਿਹੜੇ ਲੋਕ ਹੋਰ ਜਿਆਦਾ ਚਿੰਬੜੇ ਹੋਏ ਉਹਨੂੰ ਸਮਝਾਉਣ ਵਾਸਤੇ ਸੀ ਭਾਈ ਉਹ ਗੱਲ ਉਹਨਾਂ ਨੇ ਰੋਟੀ ਦੀ ਸੀ ਜੋ ਉਹਨਾਂ ਨੇ ਕਰ ਲਿਆ ਚੱਲ ਕਰ ਲਿਆ ਠੀਕ ਹੈ ਜੋ ਹੋ ਗਿਆ ਹੁਣ ਸਹੀ ਅਸਲ ਗੱਲ ਕੀ ਹੈ ਅਸਲ ਗੱਲ ਕੀ ਹੈ ਆਪਾਂ ਅਸਲ ਗੱਲ ਵੱਲ ਆਈਏ ਅਸਲ ਕੀ ਹੈ